ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪੁਰਥਾਏ ਸਾਖੀ ਮਹਾਂਪੁਰਖ ਬੋਲਦੇ ਸੰਜੀਵ ਸਗਲ ਜਹਨ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਨ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਸਾਦੀ ਜੀਵਤ ਮਰ ਤਾਂ ਮਨ ਹੀ ਤੇ ਮਨ ਮੰਨ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗੁਆਨ ਗੁਰ ਪ੍ਰਸਾਦੀ ਜੀਵਤ ਮਰ ਤਾਂ ਮਨ ਹੀ ਤੇ ਮਨ ਮੰਨ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੋ ਗਿਆ ਕਥ ਹੈ ਗੁਆਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ ਤੇ ਸੁਭਾਇਮਾਨ ਹੋ ਕੇ ਜੋ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਰਾਗ ਸੋਰਠ ਦੇ ਅੰਦਰ ਬਾਰਵੀਂ ਪੌੜੀ ਦੇ ਨਾਲ ਲੱਗਦੇ ਸਲੋਕ, ਸਲੋਕ ਦੋਵੇਂ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਦਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 647 ਤੇ ਸੁਭਾਈਮਾਨ ਹੈ। ਆਓ ਇਸ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਜੁਗਤ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਧਿਆਨ ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਇਸ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ।
ਪ੍ਰਥਾਵੇ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ।
ਪ੍ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ। ਮਹਾਂਪੁਰਖ ਵੱਡੇ ਪੁਰਖ, ਵੱਡੇ ਕੌਣ ਨੇ? ਜਿਹੜੇ ਜੀਵਨ ਦੇ ਅੰਦਰ ਵੱਡੇ ਦੀਆਂ ਵਡਿਆਈਆਂ ਕਰਦੇ ਨੇ। ਵੱਡਾ ਉਹ ਨਹੀਂ ਜਿਹਦੇ ਕੋਲ ਧਨ ਦੀ ਬਹੁਤਾਤ ਹੈ ਜਾਂ ਦੁਨਿਆਵੀ ਸੰਪਤੀ ਜਾਇਦਾਦ ਜ਼ਿਆਦਾ ਹੈ। ਨਹੀਂ, ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਵੱਡਾ ਉਹਨੂੰ ਕਿਹਾ ਹੈ ਜਿਹੜਾ ਵੱਡੇ ਦੀਆਂ ਵਡਿਆਈਆਂ ਜੀਵਨ ਦੇ ਅੰਦਰ ਕਰਦਾ ਹੈ। ਵੈਸੇ ਇਹ ਅੱਖਰ ਬਹੁਤ ਸਾਰੇ ਲੋਕ ਆਪਣੇ ਨਾਮ ਦੇ ਨਾਲ ਲਾਣ ਲੱਗ ਪਏ ਨੇ। ਜਿਹੜੇ ਨਹੀਂ ਲਾਉਣਾ ਚਾਹੁੰਦੇ, ਲੋਕ ਜ਼ਬਰਦਸਤੀ ਵੀ ਉਹਨਾਂ ਦੇ ਨਾਮ ਨਾਲ ਇਹ ਅੱਖਰ ਲਾਈ ਜਾ ਰਹੇ ਨੇ। ਜਿਹੜੇ ਨਿਮਾਣੇ ਰਹਿਣਾ ਚਾਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਮਹਾਂਪੁਰਖ ਨਹੀਂ ਕਹਾਉਂਦੇ, ਲੋਕ ਬਦੋ ਬਦੀ ਉਹਨਾਂ ਨੂੰ ਮਹਾਂਪੁਰਖ ਕਹਿ ਰਹੇ ਨੇ। ਤੇ ਧਿਆਨ ਦੇਵਿਓ, ਮਹਾਂਪੁਰਖ ਕੌਣ ਹੈ? ਸਤਿਗੁਰਾਂ ਨੇ ਬਾਣੀ ਅੰਦਰ ਇਸ ਦੀ ਵਿਆਖਿਆ ਕੀਤੀ ਹੈ। ਸਤਿਗੁਰ ਸੀਵੇਂ ਸੇ ਮਹਾਂਪੁਰਖ ਸੰਸਾਰੇ। ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਰਹਿੰਦੇ ਨੇ, ਸ਼ਰਨ ਵਿੱਚ ਪੈਣ ਤੋਂ ਭਾਵ ਮੁਬਾਰਕ ਹੈ, ਤਨ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਇਹ ਕੰਮ ਵੀ ਸੌਖਾ ਨਹੀਂ, ਬੜਾ ਔਖਾ ਹੈ। ਪਰ ਇਹ ਮਤ ਸਮਝੀਏ ਕਿ ਅਸੀਂ ਤਨ ਕਰਕੇ ਹਾਜ਼ਰੀ ਲਵਾ ਲਈ ਤੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ। ਮੈਂ ਬੇਨਤੀ ਕੀਤੀ, ਗੱਲ ਸੁੱਟ ਪਾਉਣ ਵਾਲੀ ਨਹੀਂ ਕਿ ਅਸੀਂ ਕਹੀਏ ਵੀ ਸ਼ਰਨ ਵਿੱਚ ਆ ਕੇ ਸ਼ਰਨ ਵਿੱਚ ਨਹੀਂ ਆਏ। ਨਹੀਂ, ਕੰਮ ਔਖਾ ਇਹ ਵੀ ਜਿਹੜਾ ਅਸੀਂ ਕਰਦੇ ਹਾਂ ਤਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ। ਪਰ ਜਦੋਂ ਤਨ ਤੇ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਤੇ ਸਾਡਾ ਆਉਣਾ ਜਿਹੜਾ ਹੈ ਉਹ ਸਕਾਰਥਾ ਹੋਵੇਗਾ। ਹੱਕ ਹੈ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣ ਦਾ। ਸਤਿਗੁਰਾਂ ਨੇ ਇਹ ਹੱਕ ਸਾਨੂੰ ਦਿੱਤਾ ਹੈ। ਤੁਸੀਂ ਇੱਥੇ ਆ ਕੇ ਬਾਣੀ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਵਿਚਾਰ ਸਕਦੇ ਹੋ, ਪਰ ਇੱਕ ਗੱਲ ਨਾਲ ਦੀ ਨਾਲ ਸਾਫ ਕਰ ਦਿੱਤੀ, ਕਲੀਅਰ ਕਰ ਦਿੱਤੀ ਕਿ ਗਾਵਿਆ ਸੁਣਿਆ ਉਹਨਾਂ ਦਾ ਥਾਂ ਹੀ ਪਵੇਗਾ ਜਿਹੜੇ ਸਤਿਗੁਰ ਦੀ ਸਿੱਖਿਆ, ਉਪਦੇਸ਼, ਹੁਕਮ, ਆਗਿਆ ਇਹਨੂੰ ਸੱਤ ਸੱਤ ਕਰਕੇ ਮੰਨ ਲੈਣਗੇ। ਪਿਆਰੇ ਬਚਨ ਨੇ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰ ਸੀਵੇਂ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁੱਲ ਸਗਲ ਨਿਸਤਾਰੇ। ਇਹੋ ਜਿਹੇ ਮਹਾਂਪੁਰਖ, ਵੱਡੇ ਪੁਰਖ ਆਪ ਸੰਸਾਰ ਸਾਗਰ ਤੋਂ ਤਰਦੇ ਨੇ ਤੇ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਦੇ ਨੇ। ਭਾਈ ਗੁਰਦਾਸ ਜੀ ਨੇ ਆਪਣੀ ਪਾਵਨ ਰਚਨਾ ਦੇ ਵਿੱਚ ਵੱਡੇ ਪੁਰਖ ਦੀ ਗੱਲ ਕੀਤੀ। ਕਿਸ ਦੀ? ਬਾਬਾ ਨਾਨਕ ਜੀ ਦੀ। ਵਿਰੋਧੀ ਜਿਹੜੇ ਸਤਿਗੁਰੂ ਜੀ ਨੂੰ ਚੰਗਾ ਤਾਂ ਮੰਨਦੇ ਨੇ ਪਰ ਚੰਗਾ ਮੰਨਣ ਦੇ ਲਈ ਤਿਆਰ ਤਾਂ ਨੇ ਜੇ ਇਹ ਯੋਗ ਮਤ ਵਿੱਚ ਆ ਜਾਣ। ਸਿੱਧਾਂ ਤੇ ਯੋਗੀਆਂ ਨੇ ਪੂਰਾ ਜ਼ੋਰ ਲਾਇਆ, ਗੋਸ਼ਟਾਂ ਕੀਤੀਆਂ ਕਿ ਕਿਸੇ ਢੰਗ ਨਾਲ ਬਾਬਾ ਨਾਨਕ ਸਾਡੇ ਮਤ ਵਿੱਚ ਆ ਜਾਵੇ। ਤੇ ਬਾਬਾ ਜੀ ਆਖਦੇ ਨੇ ਯੋਗੀਓ ਮੈਂ ਵੀ ਯੋਗੀ ਹਾਂ, ਸਿੱਧੋ ਮੈਂ ਵੀ ਸਿੱਧ ਹਾਂ, ਪਰ ਮੈਂ ਤੁਹਾਡੇ ਵਾਂਗ ਬਾਹਰੀ ਭੇਖ ਉੱਤੇ ਭਰੋਸਾ ਨਹੀਂ ਕਰਦਾ, ਮੈਂ ਅੰਦਰੋਂ ਯੋਗੀ ਹਾਂ, ਅੰਦਰੋਂ ਸਿੱਧ ਹਾਂ। ਤੇ ਜਦੋਂ ਬਾਬੇ ਦੀਆਂ ਗੱਲਾਂ ਉਹਨਾਂ ਦੇ ਮਨ ਨੂੰ ਭਾ ਗਈਆਂ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਫਿਰ ਉਹ ਆਖਦੇ ਨੇ ਵੱਡਾ ਪੁਰਖ ਪ੍ਰਗਟਿਆ, ਮਹਾਂਪੁਰਖ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਤਨਾਮ ਦੀ ਜੋਤ ਇਸ ਵੱਡੇ ਪੁਰਖ ਨੇ, ਬਾਬਾ ਨਾਨਕ ਨੇ ਕਲਯੁਗੀ ਜੀਵਾਂ ਦੇ ਅੰਦਰ ਜਗਾ ਦਿੱਤੀ, ਭਾਵ ਵਾਹਿਗੁਰੂ ਨਾਲ ਜੁੜਨ ਦੀ ਪ੍ਰੇਰਣਾ ਬਾਬੇ ਨਾਨਕ ਨੇ ਕੀਤੀ, ਵੱਡਾ ਪੁਰਖ। ਤੇ ਫਿਰ ਬੇਨਤੀ ਕਰਾਂ, ਕਿਉਂਕਿ ਮਹਾਂਪੁਰਖ ਸ਼ਬਦ ਆਇਆ ਪਹਿਲੇ ਸਲੋਕ ਦੇ ਅੰਦਰ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ। ਜਿਸ ਕੋਲ ਨਾਮ ਹੈ, ਜਿਹਨੂੰ ਤਮਾ ਨਹੀਂ, ਲਾਲਚ ਨਹੀਂ, ਮਹਾਰਾਜ ਆਖਦੇ ਨੇ ਐਸੇ ਮਹਾਂਪੁਰਖ ਜੋ ਕੁਝ ਵੀ ਮੂੰਹ ਵਿੱਚੋਂ ਬੋਲਦੇ ਨੇ, ਭਾਵੇਂ ਇੱਕ ਬੰਦੇ ਦੇ ਪਰਥਾਏ ਬੋਲਣ, ਪਰ ਹੁੰਦਾ ਉਹ ਉਪਦੇਸ਼, ਉਹ ਸਿੱਖਿਆ ਸਾਰੇ ਜਹਾਨ ਵਾਸਤੇ ਸਾਂਝੀਏ। ਕਿਉਂਕਿ ਗੁਣਕਾਰੀ ਗੁਣ ਸੰਗ੍ਰਹਿ ਅਵਰਾਂ ਉਪਦੇਸੀਨ ਸੇਵਡ ਭਾਗੀ ਜੇ ਉਹਨਾਂ ਮਿਲ ਰਹੇ ਅਨਦਿਨ ਨਾਮ ਲਾਏਨ, ਜਿਹੜੇ ਐਸੇ ਮਹਾਂਪੁਰਖਾਂ ਦੇ ਨਾਲ ਉਹਨਾਂ ਦੇ ਦੱਸੇ ਹੋਏ ਗੁਣ ਆਪਣੇ ਜੀਵਨ ਦੇ ਅੰਦਰ ਇਕੱਠੇ ਕਰ ਲੈਂਦੇ ਹਨ, ਉਹ ਵਡਭਾਗੇ ਸੰਸਾਰ ਵਿੱਚ ਰਹਿੰਦਿਆਂ ਹਰ ਵੇਲੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ। ਸਤਿਗੁਰੂ ਕਿਰਪਾ ਕਰ ਰਹੇ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਬੇਸ਼ੱਕ ਮਹਾਂਪੁਰਖ ਵੱਡੇ ਪੁਰਖ ਗੁਰਮੁਖ ਗੁਰਸਿੱਖ ਇੱਕ ਬੰਦੇ ਦੇ ਪਰਥਾਏ ਗੱਲ ਕਰਦੇ ਨੇ, ਪਰ ਉਹਨਾਂ ਦਾ ਬੋਲਿਆ ਸਾਰੇ ਜਹਾਨ ਵਾਸਤੇ ਸੰਸਾਰ ਵਾਸਤੇ ਸਾਂਝਾ ਹੁੰਦਾ ਹੈ। ਜਿਸ ਸ਼ਬਦ ਨੇ ਮਲਕ ਭਾਗੋ ਦਾ ਉਧਾਰ ਕੀਤਾ, ਸਾਡਾ ਵੀ ਅੱਜ ਉਧਾਰ ਕਰ ਸਕਦਾ ਹੈ। ਜਿਸ ਸ਼ਬਦ ਦਾ ਉਧਾਰ ਸੱਜਣ ਠੱਗ ਦਾ ਕੀਤਾ, ਉਹ ਸ਼ਬਦ ਅੱਜ ਸਾਡਾ ਵੀ ਉਧਾਰ ਕਰ ਸਕਦਾ, ਠੱਗਾਂ ਤੋਂ ਭਾਈ ਬਣਾ ਸਕਦਾ। ਪਰ ਇੱਕ ਸ਼ਰਤ, ਇੱਕ ਕੰਡੀਸ਼ਨ ਹੈ, ਕਿਹੜੀ? ਜਿਹੜੀ ਸਤਿਗੁਰਾਂ ਨੇ ਅਗਲੀ ਪੰਕਤੀ ਵਿੱਚ ਉਚਾਰਨ ਕੀਤੀ। ਮਹਾਰਾਜ ਨੇ ਪਹਿਲੀ ਗੱਲ ਇਹ ਕਹੀ ਕਿ ਮਹਾਂਪੁਰਖਾਂ ਦਾ ਬੋਲਣਾ ਭਾਵੇਂ ਕਿਸੇ ਦੇ ਪਰਥਾਏ ਹੋਵੇ, ਇੱਕ ਵਿਅਕਤੀ ਦੇ ਪ੍ਰਤੀ ਹੋਵੇ, ਪਰ ਉਹ ਬੋਲਿਆ ਹੋਇਆ ਉਪਦੇਸ਼ ਸਿੱਖਿਆ ਸਾਰੇ ਜਹਾਨ ਵਾਸਤੇ ਸਾਂਝੀਏ। ਕਿਉਂਕਿ ਨਾਨਕ ਸਤਿਗੁਰੂ ਐਸਾ ਜਾਣੀ ਹੈ ਜੋ ਸਭ ਸੈ ਲਏ ਮਿਲਾਏ ਜੀਓ। ਗੁਰੂ ਦਾ ਉਪਦੇਸ਼, ਗੁਰੂ ਉਹ ਹੈ, ਵੱਡਾ ਪੁਰਖ ਉਹ ਹੈ, ਮਹਾਂਪੁਰਖ ਉਹ ਹੈ ਜਿਹੜਾ ਜਾਤ ਪਾਤ ਦਾ ਭੇਦ ਭਾਵ ਨਹੀਂ ਰੱਖਦਾ, ਜਿਹੜਾ ਵੀ ਸ਼ਰਨ ਵਿੱਚ ਆ ਗਿਆ ਉਹਨੂੰ ਰੱਬ ਨਾਲ ਮਿਲਾ ਦਿੰਦਾ, ਉਹਨੂੰ ਰੱਬ ਨਾਲ ਜੋੜ ਦਿੰਦਾ। ਪਰ ਇੱਕ ਕੰਡੀਸ਼ਨ ਹੈ, ਸ਼ਰਤ ਹੈ, ਕਿਹੜੀ? ਜਿਹੜੀ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਦੱਸ ਰਹੇ ਨੇ,
ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ।
ਜਿਹੜਾ ਗੁਰਮੁਖ ਹੈ ਉਹ ਆਪਣੇ ਅੰਦਰ ਡਰ ਪੈਦਾ ਕਰਦਾ, ਕਦੋਂ? ਜਦੋਂ ਸੱਜਣ ਦੀ ਗੱਲ ਸੁਣਦਾ, ਮਲਕ ਭਾਗੋ ਦੀ ਗੱਲ ਸੁਣਦਾ, ਉਹਨੇ ਵੀ ਆਪਣੇ ਜੀਵਨ ਦੇ ਵਿੱਚ ਕੀ ਕੁਝ ਕੀਤਾ, ਤੇ ਜਦੋਂ ਗੁਰੂ ਦੀ ਕਿਰਪਾ ਹੋਈ ਕੀ ਕੁਝ ਬਣ ਗਿਆ। ਬੇਨਤੀ, ਆਓ, ਰੋਜ਼ ਆਓ, ਕਥਾ ਕੀਰਤਨ ਸੁਣੋ, ਬੜਾ ਜ਼ਰੂਰੀ। ਪਰ ਇਹ ਸਭ ਕੁਝ ਸੁਣ ਕੇ ਆਪਣੇ ਅੰਦਰ ਡਰ ਪੈਦਾ ਕਰਨਾ, ਡਰ। ਜੇ ਸਤਸੰਗਤ ਨਿਡਰ ਰਹੇ, ਬੇਖੌਫ ਰਹੇ, ਤੇ ਫਿਰ ਸੁਣਿਆ, ਸੁਣਾਇਆ, ਗਾਵਿਆ ਥਾਏ ਨਹੀਂ ਪੈਣਾ। ਡਰ, ਤੇ ਡਰ ਵੀ ਨਿਰਮਲ ਭਾਉ, ਨਿਰਮਲ ਭਾਉ ਆਪਣੇ ਅੰਦਰ ਪੈਦਾ ਕਰਨਾ। ਕਿਹੜਾ? ਕਿ ਜੇ ਉਹ ਲੋਕ ਇਸ ਪਾਸੇ ਤੁਰ ਕੇ ਮਹਾਂਪੁਰਖਾਂ ਦਾ ਬੋਲ ਸੁਣ ਕੇ, ਸਿੱਖਿਆ ਸੁਣ ਕੇ, ਆਪਣਾ ਜੀਵਨ ਬਦਲ ਸਕਦੇ ਨੇ ਬੰਦਿਆ ਡਰ ਉਹਨਾਂ ਕਰਮਾਂ ਤੋਂ ਜਿਹਨਾਂ ਕਰਮਾਂ ਕਰਕੇ ਉਹ ਰੱਬ ਨਾਲੋਂ ਟੁੱਟੇ ਰਹਿ ਤੂੰ ਉਹ ਕਰਮ ਆਪਣੇ ਜੀਵਨ ਦੇ ਅੰਦਰ ਨਾ ਕਰ ਕਿਉਂਕਿ ਸਾਧ ਸੰਗਤ ਜਿਹੜਾ ਡਰ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਅੰਦਰ ਪੈਦਾ ਕਰੇਗਾ ਉਹ ਲੋਕਾਂ ਦੀ ਪੜਚੋਲ ਨਹੀਂ ਕਰੇਗਾ ਆਪਣੀ ਪੜਚੋਲ ਕਰੇਗਾ ਮਹਾਰਾਜ ਕਹਿੰਦੇ ਨੇ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੇ ਕਿਉਂਕਿ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਧ ਜਾਵੇ ਮਹਾਰਾਜ ਪਾਵਨ ਬਾਰੀ ਦੇ ਅੰਦਰ ਕਿਰਪਾ ਕਰਦੇ ਦੂਜਿਆਂ ਨੂੰ ਨਹੀਂ ਪੜਚੋਲਣਾ ਦੂਜਿਆਂ ਬਾਰੇ ਨਹੀਂ ਸੋਚਣਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾਹੀ ਸਿਆਰਿਆਂ ਦਾ ਕਥਨ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ ਇੱਕ ਉਂਗਲ ਕਿਸੇ ਵੱਲ ਕਰਾਂਗੇ ਚਾਰ ਆਪਣੇ ਵੱਲ ਨੇ ਕਰਕੇ ਵੇਖ ਲਓ ਇੱਕ ਉਂਗਲ ਕਿਸੇ ਵੱਲ ਉਠਾਓ ਚਾਰ ਤੁਹਾਡੇ ਵੱਲ ਨੇ ਇਉਂ ਹੀ ਸਮਝ ਲਈਏ ਕਿ ਲੋਕਾਂ ਦੀ ਗੱਲ ਘੱਟ ਕਰੀਏ ਆਪਣੀ ਗੱਲ ਜ਼ਿਆਦਾ ਕਰੀਏ ਆਪਣੇ ਬਾਰੇ ਜ਼ਿਆਦਾ ਸੋਚੀਏ ਕਿ ਅਸੀਂ ਕਿੱਥੇ ਖੜੇ ਹਾਂ ਜਦੋਂ ਰਾਜਾ ਸ਼ਿਵ ਨਾਭ ਸਤਿਗੁਰਾਂ ਦੀ ਪਰਖ ਕਰਕੇ ਸਤਿਗੁਰਾਂ ਉੱਤੇ ਵਿਸ਼ਵਾਸ ਲਿਆ ਕੇ ਸਤਿਗੁਰਾਂ ਨੂੰ ਆਪਣੀ ਮਹਿਲਾਂ ਵਿੱਚ ਲੈ ਕੇ ਗਿਆ ਨਾ ਬੜਾ ਕੀਮਤੀ ਮੋਤੀ ਜਵਾਹਰਾਤ ਹੀਰੇ ਧਨ ਦੌਲਤ ਥਾਲ ਵਿੱਚ ਪਾ ਕੇ ਸਤਿਗੁਰਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੇ ਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਬਾਬਾ ਨਾਨਕ ਜੀ ਨੇ ਕਹਿਣ ਲੱਗੇ ਰਾਜਾ ਸ਼ਿਵ ਨਾਭ ਭੇਟਾ ਮੇਰੇ ਅੱਗੇ ਉਹ ਰੱਖੀ ਜਿਹੜੀ ਤੇਰੀ ਆਪਣੀ ਜਿਹੜੀ ਤੇਰੀ ਆਪਣੀ ਜਿਹੜੀ ਤੇਰੀ ਆਪਣੀ ਨਹੀਂ ਉਹ ਮੇਰੇ ਅੱਗੇ ਨਾ ਰੱਖੀ ਨਾ ਚੋਰ ਬਣੀ ਤੇ ਨਾ ਚੋਰ ਬਣਾਵੀ ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਤੇ ਰਾਜਾ ਸ਼ਿਵ ਨਾਭ ਦੇ ਹੱਥ ਜੁੜ ਗਏ ਆਖਣ ਲੱਗਾ ਸਤਿਗੁਰੂ ਮੇਰਾ ਤਾਂ ਆਪਣਾ ਕੁਝ ਵੀ ਨਹੀਂ ਮੇਰਾ ਆਪਣਾ ਕੁਝ ਵੀ ਨਹੀਂ ਤੇ ਸਤਿਗੁਰਾਂ ਨੇ ਬਚਨ ਕਿਹਾ ਇਹ ਤਾਂ ਸੀ ਬਾਹਰ ਦੀ ਗੱਲ ਹੁਣ ਅੰਦਰ ਵੱਲ ਵੀ ਧਿਆਨ ਮਾਰ ਤੇ ਐਸਾ ਅੰਦਰ ਵੱਲ ਗਿਆ ਫਿਰ ਮੁੜ ਕੇ ਬਾਹਰ ਨਹੀਂ ਆਇਆ ਮੇਰੀ ਬੇਨਤੀ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੇ ਬੇਨਤੀ ਕਰ ਰਿਹਾ ਸੀ ਗੁਰਮੁਖ ਹੋਣ ਦਾ ਮਾਣ ਕਰੀਏ ਗੁਰਮੁਖ ਬਣੀਏ ਪਰ ਦੂਜਿਆਂ ਨੂੰ ਨਾ ਪੜਚੋਲੀਏ ਆਪਣਾ ਆਪ ਪੜਚੋਲੀਏ ਸਵੈਮ ਪੜਚੋਲ ਕਰੀਏ ਤਾਂ ਜਿੰਨੀਆਂ ਪਰੇਸ਼ਾਨੀਆਂ ਨੇ ਸਾਰੀਆਂ ਮੁੱਕ ਜਾਣਗੀਆਂ ਕਿਉਂਕਿ ਪਰੇਸ਼ਾਨੀ ਸਾਡੀ ਇੱਕ ਵੀ ਨਹੀਂ ਵਾਧੂ ਦੀਆਂ ਪਰੇਸ਼ਾਨੀਆਂ ਅਸੀਂ ਆਪਣੇ ਨਾਲ ਜੋੜੀਆਂ ਹੋਈਆਂ ਨੇ ਵਾਧੂ ਜਿਹਦੇ ਨੂੰ ਸਭ ਕੁਝ ਆਪਾਂ ਪਹਿਚਾਣ ਕੇ ਰੱਬ ਤੇ ਛੱਡ ਦਿਆਂਗੇ ਗੁਰੂ ਤੇ ਛੱਡ ਦਿਆਂਗੇ ਸਾਧ ਸੰਗਤ ਸਾਰੀਆਂ ਪਰੇਸ਼ਾਨੀਆਂ ਖਤਮ ਸਭ ਪਰੇਸ਼ਾਨੀਆਂ ਸਤਿਗੁਰੂ ਕਿਰਪਾ ਕਰਦੇ ਨੇ ਗੁਰਮੁਖ ਗੁਰੂ ਦੇ ਸਨਮੁਖ ਹੋਣ ਵਾਲਾ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਡਰ ਕਰਦਾ ਦੂਜਿਆਂ ਬਾਰੇ ਸੁਣ ਕੇ ਆਪਣੇ ਮਨ ਦੇ ਅੰਦਰ ਤੇ ਆਪਣਾ ਆਪ ਪਛਾਣਦਾ ਪਛਾਣਦਾ ਆਪਣੀ ਖੋਜ ਕਰਦਾ ਆਪਣੇ ਬਾਰੇ ਜਾਣਦਾ ਕਿ ਗੁਰੂ ਕੀ ਆਖਦਾ ਮੈਂ ਕੀ ਕਰ ਰਿਹਾ ਗੁਰੂ ਕਿੱਧਰ ਤੁਰਨ ਵਾਸਤੇ ਕਹਿੰਦਾ ਮੈਂ ਕਿੱਧਰ ਤੁਰ ਰਿਹਾ ਫਿਰ ਉਹ ਆਪੇ ਦੀ ਪਹਿਚਾਣ ਕਰਦਾ ਹੈ
ਗੁਰ ਪ੍ਰਸਾਦੀ ਜੀਵਤ ਮਰ ਤਾਂ ਮਨ
ਗੁਰੂ ਦੀ ਕਿਰਪਾ ਨਾਲ ਜਿਉਂਦਾ ਹੀ ਮਰ ਜਾਂਦਾ ਹਉਮੇ ਛੱਡ ਦਿੰਦਾ ਮਾਇਆ ਦਾ ਮੋਹ ਛੱਡ ਦਿੰਦਾ ਤੇ ਫਿਰ ਮਨ ਭਾਵ ਅੰਦਰ ਵੀ ਅੰਦਰ ਮਨ ਪਤੀਤ ਜਾਂਦਾ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਾਂ ਉਹ ਹਰ ਜਾਣੇ ਆ। ਇਹ ਅਵਸਥਾ ਬਣ ਜਾਂਦੀ ਹੈ, ਅੰਦਰ ਹੀ ਅੰਦਰ ਪਤੀਤ ਜਾਂਦਾ ਹੈ। ਫਿਰ ਮਨ ਇੱਕ ਫੈਸਲੇ ਨਹੀਂ ਕਰਦਾ, ਦੂਜਾ ਤੋੜਦਾ ਨਹੀਂ, ਮਨ ਮਨ ਨਾਲ ਮਨ ਜਾਂਦਾ, ਪਤੀਤ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ।
ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੋ ਕਿਆ ਕਥਾ ਗਿਆਨਾ।
ਜਿਨ੍ਹਾਂ ਨੂੰ ਆਪਣੇ ਮਨ ਉੱਤੇ ਪ੍ਰਤੀਤ ਨੇ, ਮਨ ਉੱਤੇ ਪ੍ਰਤੀਤ ਕੀ ਹੈ, ਇੱਥੇ ਫੈਸਲਾ ਕੀਤਾ ਸਿਮਰਨ ਕਰਨਾ, ਇੱਥੇ ਫੈਸਲਾ ਕੀਤਾ ਨਿਤਨੇਮ ਕਰਨਾ, ਇੱਥੇ ਫੈਸਲਾ ਕੀਤਾ ਸਹਿਜ ਪਾਠ ਕਰਨਾ, ਬਾਹਰ ਜਾ ਕੇ ਸਭ ਕੁਝ ਭੁੱਲ ਗਏ, ਕੋਈ ਪਤੀਜਿਆ ਨਹੀਂ ਮਨ। ਮਹਾਰਾਜ ਆਖਦੇ ਨੇ ਜਿਨ੍ਹਾਂ ਦਾ ਮਨ ਪਤੀਜਿਆ ਹੀ ਨਹੀਂ, ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਆਈ ਨਹੀਂ, ਉਹ ਜਿੰਨਾ ਮਰਜ਼ੀ ਗਿਆਨ ਦੀਆਂ ਗੱਲਾਂ ਕੀਤੀ ਜਾਣ, ਉਹਨਾਂ ਦਾ ਗਿਆਨ ਕਿਸੇ ਕੰਮ ਦਾ ਨਹੀਂ। ਕਿਉਂਕਿ ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਮਹਾਰਾਜ ਆਖਦੇ ਨੇ ਉਹਨਾਂ ਦਾ ਗਿਆਨ ਕਿਸੇ ਕੰਮ ਦਾ ਨਹੀਂ। ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾ ਬਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਪੀਤਰ ਹੈ ਮਲਣਾ। ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਨਹੀਂ, ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਦੇ ਗਿਆਨ ਦੀਆਂ ਗੱਲਾਂ ਕਰਨ ਦਾ ਕੀ ਲਾਭ ਹੈ।
ਮਹੱਲਾ ਤੀਜਾ ਗੁਰਮੁਖ ਚਿੱਤ ਨਾ ਲਾਓ, ਅੰਤ ਦੁੱਖ ਪਹੁੰਚਾਇਆ।
ਜਿਨ੍ਹਾਂ ਨੇ ਅਗਲੇ ਸਲੋਕ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਨਾਲ ਮਿਲ ਕੇ, ਗੁਰੂ ਨਾਲ ਜੁੜ ਕੇ, ਵਾਹਿਗੁਰੂ ਪਰਮਾਤਮਾ ਨਾਲ ਚਿੱਤ ਨਹੀਂ ਲਾਇਆ, ਉਹਨਾਂ ਨੂੰ ਅਖੀਰ ਵੇਲੇ ਦੁੱਖ ਹੀ ਸਹਿਣ ਕਰਨਾ ਪੈਂਦਾ ਹੈ, ਦੁੱਖ ਉਹਨਾਂ ਦੇ ਨਾਲ ਜੁੜ ਜਾਂਦਾ ਹੈ, ਦੁੱਖ ਉਹਨਾਂ ਨੂੰ ਜੀਵਨ ਦੇ ਅੰਦਰ ਲੱਗਦਾ ਹੈ। ਕਿਹਨਾਂ ਨੂੰ? ਜਿਹੜੇ ਗੁਰੂ ਦੇ ਨਾਲ ਜੁੜ ਕੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਚਿੱਤ ਵਾਹਿਗੁਰੂ ਪਰਮਾਤਮਾ ਨਾਲ ਨਹੀਂ ਲਾਉਂਦੇ। ਜਿਨ੍ਹਾਂ ਨੇ ਲਾ ਲਿਆ, ਉਹਨਾਂ ਤਾਂ ਡੰਕੇ ਦੀ ਆਵਾਜ਼ ਤੇ ਕਿਹਾ, ਪ੍ਰਭ ਸਿਉ ਲਾਗ ਰਹੇ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਤੇ ਬੜੇ ਮਾਨ ਨਾਲ ਗੱਲ ਕਹੀ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਪਰ ਚਿੱਤ ਲਾਉਣ ਵਾਲਿਆਂ ਦੀ ਗੱਲ ਹੈ, ਜਿਨ੍ਹਾਂ ਨੇ ਚਿੱਤ ਨਹੀਂ ਲਾਇਆ ਦੁਖੀ। ਗੁਰੂ ਦੇ ਨਾਲ ਜੁੜ ਕੇ ਕਰਨਾ ਕੀ ਹੈ? ਚਿੱਤ ਵਾਹਿਗੁਰੂ ਪਰਮਾਤਮਾ ਦੇ ਨਾਲ ਲਾਣਾ। ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ। ਭਗਤ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਮਨ ਮੇਰੋ ਗੱਜ, ਜੇਵਾ ਮੇਰੀ ਕਾਤੀ, ਮਪ ਮਪ ਕਾਟੂ, ਜਮ ਕੀ ਫਾਸੀ, ਕਹਾਂ ਕਰੂ ਜਾਤੀ, ਕਹਾਂ ਕਰੂ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਜਿਨ੍ਹਾਂ ਨੇ ਚਿੱਤ ਗੁਰੂ ਨਾਲ ਜੁੜ ਕੇ ਵਾਹਿਗੁਰੂ ਪਰਮਾਤਮਾ ਨਾਲ ਨਹੀਂ ਲਾਇਆ, ਉਹਨਾਂ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ।
ਅੰਦਰੋਂ ਬਾਹਰੋਂ ਅੰਦਰ ਸੁਧ ਨਾ ਕਾਈ ਪਾਏ।
ਉਹ ਅੰਦਰੋਂ ਵੀ ਅੰਨੇ ਨੇ ਤੇ ਬਾਹਰੋਂ ਵੀ ਅੰਨੇ ਨੇ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਅੰਨੇ ਉਹ ਨੀ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਅੰਧੇ ਸੇ ਨਾ ਆਖੀਅਨ ਜਿਨ ਮੁਖ ਲੋਇਨ ਨਾਏ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਜਿਹੜੇ ਅੰਦਰੋਂ ਵੀ ਅੰਨੇ ਹਨ, ਬਾਹਰੋਂ ਵੀ ਅੰਨੇ ਹਨ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਸੋਝੀ ਨਹੀਂ ਆਉਂਦੀ।
ਪੰਗਤ ਤਨ ਕੀ ਬਰਕਤੀ, ਸਭ ਜਗਤ ਖਾਏ, ਜੋ ਰੱਤੇ ਹਰ ਨਾਏ।
ਕਿਸੇ ਕਰਮ ਕਾਂਡੀ ਪੰਡਿਤ ਨੂੰ ਮਹਾਰਾਜ ਸਮਝਾ ਰਹੇ ਨੇ ਕਿ ਪੰਡਿਤ ਜੀ, ਜਿਨ੍ਹਾਂ ਨੇ ਚਿੱਤ ਰੱਬ ਨਾਲ ਜੋੜ ਲਿਆ, ਜਿਹੜੇ ਰੱਬ ਦੀ ਕਿਰਪਾ ਦੇ ਪਾਤਰ ਬਣ ਗਏ, ਉਹਨਾਂ ਦੀ ਬਰਕਤ, ਉਹਨਾਂ ਦੀ ਕਮਾਈ ਭਾਵ ਉਹਨਾਂ ਦੇ ਆਤਮਕ ਜੀਵਨ ਦਾ ਲਾਭ ਸਾਰਾ ਸੰਸਾਰ ਲੈਂਦਾ ਹੈ। ਬਰਕਤ ਕਈ ਵਾਰੀ ਆਪਾਂ ਕਹਿੰਦੇ ਹਾਂ, ਇਹ ਬਰਕਤ ਫਲਾਣੇ ਬੰਦੇ ਦੀ ਹੈ, ਇਹ ਬਰਕਤ ਉਹਨੇ ਪਾਈ ਹੈ। ਪਰ ਮਹਾਰਾਜ ਕਿਰਪਾ ਕਰਦੇ ਨੇ, ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰਣਾਏ। ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਰਤੇ ਗਏ, ਹੇ ਪੰਡਿਤ, ਉਹਨਾਂ ਦੀ ਬਰਕਤ, ਉਹਨਾਂ ਦੇ ਆਤਮਕ ਜੀਵਨ ਦੀ ਕਮਾਈ ਸਾਰਾ ਜਗਤ ਖਾਂਦਾ ਹੈ। ਤੇ ਸਾਡਾ ਸਤਸੰਗ, ਸਿੱਖੀ ਦਾ ਸਾਰਾ ਨਿਚੋੜ, ਗੁਰਮਤ ਦਾ ਤੱਤ ਸਾਰ, ਪੰਜ ਮਿੰਟ ਦੀ ਅਰਦਾਸ ਦੇ ਵਿੱਚ ਸਿੱਖ ਪੰਥ ਨੇ ਸਿਰ ਜੋੜ ਕੇ ਗੁਰਬਾਣੀ ਦੇ ਆਧਾਰ ਤੇ ਸਤਸੰਗ ਲਿਖ ਦਿੱਤਾ। ਤੇ ਸਾਨੂੰ ਰੋਜ਼ ਅਰਦਾਸੀਆ ਜਦੋਂ ਅਰਦਾਸ ਕਰਦਾ ਤੇ ਪ੍ਰੇਰਨਾ ਕਰਦਾ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ। ਅੱਜ ਵੀ ਅਸੀਂ ਉਹਨਾਂ ਦੀ ਕਮਾਈ ਖਾ ਰਹੇ ਹਾਂ। ਕਿੰਨਾ ਦੀ? ਜਿਹੜੇ ਆਰਿਆਂ ਨਾਲ ਚੀਰੇ ਗਏ, ਜਿਨ੍ਹਾਂ ਨੇ ਬੰਦ ਬੰਦ ਕਟਾਇਆ, ਜਿਨ੍ਹਾਂ ਨੇ ਖੋਪਰੀਆਂ ਲੁਹਾਈਆ, ਸਤਸੰਗਤ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਉਹਨਾਂ ਦੀ ਬਰਕਤ ਅੱਜ ਵੀ ਆਪਾਂ ਖਾ ਰਹੇ ਹਾਂ। ਅੱਜ ਵੀ ਆਪਾਂ ਜੀਵਨ ਦੇ ਅੰਦਰ ਪ੍ਰੇਰਨਾ ਲੈ ਰਹੇ ਹਾਂ। ਖਾਣ ਤੋਂ ਭਾਵ ਉਸ ਕਮਾਈ ਦਾ ਧਿਆਨ ਜਦੋਂ ਧਰਦੇ ਹਾਂ ਤੇ ਸਾਨੂੰ ਅਰਦਾਸੀਆ ਕਹਿੰਦਾ ਬੋਲੋ ਜੀ ਵਾਹਿਗੁਰੂ, ਸਮਝ ਲਓ ਆਪਾਂ ਅੱਜ ਵੀ ਪੰਜਾਂ ਪਿਆਰਿਆਂ ਦੀ ਕਮਾਈ, ਚਾਰ ਸਾਹਿਬਜ਼ਾਦਿਆਂ ਦੀ ਕਮਾਈ, ਗੁਰੂ ਸਾਹਿਬਾਨ ਦੀ ਕਮਾਈ, ਮਹਾਂਪੁਰਖਾਂ ਦੀ ਕਮਾਈ, ਜਿਨ੍ਹਾਂ ਨੇ ਆਪਾਂ ਕੁਰਬਾਨ ਕੀਤਾ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਅੱਜ ਵੀ ਉਹਨਾਂ ਦੀ ਬਰਕਤ ਖਾ ਰਹੇ। ਤੇ ਮਹਾਰਾਜ ਕਹਿੰਦੇ ਨੇ ਕਿੰਨਾ ਦੀ ਬਰਕਤ? ਜਿਹਦੇ ਨਾਮ ਵਿੱਚ ਰੱਤੇ ਗਏ।
ਜਿਨ ਗੁਰ ਕਾ ਸਬਦ ਸਲਾਹਿਆ ਹਰ ਸਿਉ ਰਹੇ ਸੁਨਾਏ।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਗਏ। ਗੁਰ ਕਿਰਪਾ ਜੈ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ।
ਪੰਡਤ ਦੂਜਾ ਭਾਏ ਬਰਕਤ ਨਾ ਹੋਵਈ, ਨਾ ਤਨ ਪੱਲਾ ਪਾਏ।
ਫਿਰ ਆਖਦੇ ਨੇ ਕਰਮ ਕਾਂਡੀ ਪੰਡਤ, ਧਿਆਨ ਰੱਖ, ਜਿਹੜੇ ਰੱਬ ਨੂੰ ਛੱਡ ਕੇ ਦੂਜੇ ਪਾਸੇ ਲੱਗ ਗਏ ਹਨ, ਉਹਨਾਂ ਦਾ ਆਤਮਕ ਜੀਵਨ ਕੁਝ ਨਹੀਂ ਹੁੰਦਾ ਤੇ ਉਹਨਾਂ ਦੇ ਜੀਵਨ ਤੋਂ ਕਿਸੇ ਨੂੰ ਕੁਝ ਪ੍ਰੇਰਣਾ ਨਹੀਂ ਮਿਲਦੀ, ਕਿਉਂਕਿ ਉਹ ਨਾ ਤਾਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਕਰ ਪਾਉਂਦੇ ਨੇ ਤੇ ਨਾ ਨਾਮ ਧਨ ਪ੍ਰਾਪਤ ਕਰਦੇ ਨੇ ਜੀਵਨ ਦੇ ਅੰਦਰ।
ਪੜ ਥੱਕੇ ਸੰਤੋਖ ਨ ਆਇਓ, ਅਣ ਦਿਨ ਜਲ ਤਵਿਹਾਏ।
ਪੜ ਪੜ ਕੇ ਗ੍ਰੰਥਾਂ ਨੂੰ ਸੰਤੋਖੀ ਨਹੀਂ ਬਣ ਸਕੇ, ਬਸ ਹਰ ਵੇਲੇ ਸੜਦੇ ਹੀ ਰਹਿੰਦੇ ਹਨ ਦੁਨਿਆਵੀ ਵਿਦਿਆ ਦੇ ਮਾਨ ਵਿੱਚ।
ਕੋਕ ਪੁਕਾਰ ਨਾ ਚੁਕਾਈ, ਨਾ ਸੰਸਾਰ ਵਿੱਚ ਹੋ ਜਾਏ।
ਨਾ ਉਹਨਾਂ ਦੇ ਚੀਕ ਝਾੜੇ ਮੁੱਕਦੇ ਨੇ। ਕੋਕ ਪੁਕਾਰ, ਕੋਕ ਪੁਕਾਰ ਤੋਂ ਭਾਵ ਉਹਨਾਂ ਦੇ ਚੀਕ ਝਾੜੇ ਵੀ ਨਹੀਂ ਮੁੱਕਦੇ, ਭਾਵ ਚੀਕਦੇ ਰਹਿੰਦੇ ਨੇ ਸਾਰੀ ਜ਼ਿੰਦਗੀ, ਤੇ ਚਿੰਤਾਵਾਂ ਵੀ ਉਹਨਾਂ ਦੀਆਂ ਨਹੀਂ ਮੁੱਕਦੀਆਂ, ਚਿੰਤਾ ਵਿੱਚ ਹੀ ਰਹਿੰਦੇ ਹਨ।
ਨਾਨਕ ਨਾਮ ਵਿਹੂਣਿਆ ਮੋਹਿ ਕਾਲ ਉੱਠ ਜਾਏ।
ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਵਾਹਿਗੁਰੂ ਦਾ ਨਾਮ ਨਾ ਜਪਣ ਕਰਕੇ ਨਾਮ ਤੋਂ ਵੀ ਹੋਣੇ ਬੰਦੇ ਹਨ ਬੇਉੱਜਤ ਹੋ ਕੇ, ਬੇਇੱਜ਼ਤ ਹੋ ਕੇ ਇਸ ਸੰਸਾਰ ਦੇ ਵਿੱਚੋਂ ਜਾਂਦੇ ਨੇ। ਮੂੰਹ ਕਾਲੇ, ਮੂੰਹ ਕਾਲੇ ਤੋਂ ਭਾਵ ਬੇਇੱਜ਼ਤੀ ਕਰਾ ਕੇ, ਬੇਇੱਜ਼ਤ ਹੋ ਕੇ, ਮੂੰਹ ਕਾਲੇ ਲੈ ਕੇ ਇਸ ਸੰਸਾਰ ਦੇ ਵਿੱਚੋਂ ਜਾਂਦੇ ਹਨ।
ਪੌੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ।
ਹੇ ਪਿਆਰੇ ਵਾਹਿਗੁਰੂ ਪਰਮਾਤਮਾ ਜੀ, ਉਹ ਸੱਜਣ ਮੈਨੂੰ ਮਿਲਾ ਜਿਨ੍ਹਾਂ ਨੂੰ ਪੁੱਛ ਕੇ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰੇ ਦੱਸੇ ਰਾਹ ਤੇ ਚੱਲ ਸਕਾਂ, ਭਾਵ ਤੇਰੇ ਰਾਹ ਤੇ ਤੁਰ ਸਕਾਂ। ਮਹਾਰਾਜ ਆਖਦੇ ਨੇ ਹਉ ਪੰਥ ਦਸਾਈ ਨਿਤ ਖੜੀ, ਮੈਂ ਪੁੱਛਦੀ ਹਾਂ ਉਹਨਾਂ ਨੂੰ, ਕਿਨ੍ਹਾਂ ਨੂੰ? ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸੋ ਪਾਈ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਸ਼ਬਦ ਹਜ਼ਾਰਿਆਂ ਦੇ ਅੰਦਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ, ਸੁਹਾਗਣ ਹੋਵੇ, ਗੁਰਮੁਖ ਹੋਵੇ, ਮਹਾਂਪੁਰਖ ਹੋਵੇ, ਵੱਡਾ ਪੁਰਖ ਹੋਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਵਿੱਚ ਆਖ ਰਹੇ ਨੇ, ਰੱਬ ਜੀ ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ ਮਿਲਾ ਜਿਨ੍ਹਾਂ ਨੂੰ ਮੈਂ ਤੇਰੇ ਮਿਲਣ ਦਾ ਰਾਹ ਪੁੱਛ ਸਕਾਂ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਮੈਨੂੰ ਉਹਨਾਂ ਦੇ ਨਾਲ ਮਿਲਾ, ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਜਿੱਤ ਆਵੇ। ਸੇ ਸੰਜੋ ਕਰੋ ਮੇਰੇ ਪਿਆਰੇ, ਜਿੱਤ ਰਸਨਾ ਹਰ ਨਾਮ ਉਚਾਰੇ। ਇੱਥੇ ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਪਿਆਰੇ ਪ੍ਰਭੂ ਜੀ ਮੈਨੂੰ ਉਹਨਾਂ ਗੁਰਮੁਖਾਂ ਦੇ ਨਾਲ, ਸੱਜਣਾਂ ਦੇ ਨਾਲ ਮਿਲਾ ਜਿਨ੍ਹਾਂ ਨਾਲ ਮਿਲ ਕੇ ਮੈਂ ਤੇਰੇ ਮਿਲਣ ਦਾ ਰਾਹ ਪੁੱਛ ਸਕਾਂ, ਭਾਵ ਤੇਰੇ ਤੱਕ ਪਹੁੰਚ ਸਕਾਂ।
ਜੋ ਹਰ ਦੱਸੇ ਮਿੱਤਰ ਤੁਸਲ ਜਾਈ,
ਜਿਹੜਾ ਮਿੱਤਰ ਗੁਰਮੁਖ ਮੈਨੂੰ ਵਾਹਿਗੁਰੂ ਪਰਮਾਤਮਾ ਦਾ ਰਾਹ ਦੱਸੇ, ਮੈਂ ਉਸ ਤੋਂ ਬਲਿਹਾਰ ਜਾਨਾ, ਸਦਕੇ ਜਾਨਾ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੀ ਸਹੀ ਆਏ, ਸਫਲ ਤਿੰਨਾਂ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਟੜਾਵਾ, ਚਰਨ ਧੂੜ ਮੁਖ ਲਾਈ। ਇੱਥੇ ਮਹਾਰਾਜ ਕਿਰਪਾ ਕਰ ਰਹੇ ਨੇ, ਜਿਹੜੇ ਮੈਨੂੰ ਸੱਜਣ ਮਿੱਤਰ ਵਾਹਿਗੁਰੂ ਪਰਮਾਤਮਾ ਦਾ ਰਾਹ ਦੱਸਣਗੇ, ਮੈਂ ਉਹਨਾਂ ਤੋਂ ਸਦਕੇ ਜਾਨਾ, ਉਹਨਾਂ ਤੋਂ ਬਲਿਹਾਰ ਜਾਨਾ। ਬਾਬਾ ਨਾਨਕ ਜੀ ਨੇ ਇੱਕ ਗੱਲ ਕਹੀ, ਮਹਾਰਾਜ ਆਖਦੇ ਨੇ ਸਾਲਕ ਮਿੱਤਰ ਤਾਂ ਹੈ ਹੀ ਕੋਈ ਨੀ, ਰੱਬ ਦਾ ਰਾਹ ਦੱਸਣ ਵਾਲਾ ਮਿੱਤਰ ਤਾਂ ਹੈ ਹੀ ਕੋਈ ਨੀ। ਤੇ ਮੈਂ ਬੇਨਤੀ ਕਰਾਂ, ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਹੀ ਝਾਤ ਮਾਰ ਕੇ ਵੇਖ ਲਈਏ, ਆਪਣੇ ਜੀਵਨ ਵਿੱਚ ਅਸੀਂ ਜਿੰਨੇ ਵੀ ਹਾਂ, ਸ਼ਾਇਦ ਇੱਥੇ ਮਜਬੂਰੀ ਕਰਕੇ ਥੋੜਾ ਜਿਹਾ ਚੁੱਪ ਰਹਿੰਦੇ ਹਾਂ, ਤੇ ਬਾਹਰ ਗਰਾਊਂਡ ਵਿੱਚ ਹੀ ਜਾ ਕੇ, ਸੜਕ ਤੇ ਹੀ ਜਾ ਕੇ ਸਾਡੀਆਂ ਗੱਲਾਂ ਸੱਚੇ ਦੇ ਰਾਹ ਵਾਰੀਆਂ ਨਹੀਂ, ਗੁਰਮੁਖਾਂ ਵਾਰੀਆਂ ਨਹੀਂ। ਉੱਥੇ ਤਾਂ ਅਸੀਂ ਗਾਲਾਂ ਉੱਤੇ ਉੱਤਰ ਆਉਣੇ, ਹੁਣੇ ਹੁਣੇ ਬਾਹਰ ਜਾ ਕੇ ਵੇਖ ਲਿਓ, ਤਜਰਬਾ ਕਰ ਲਿਓ। ਆ ਜਿੰਨੇ ਆਪਾਂ ਬੈਠੇ ਹੋਏ ਹਾਂ, ਸੱਚੇ ਰਾਹ ਦੀ ਗੱਲ ਕਿਸੇ ਵੀ ਕਰਨੀ, ਸੱਚੇ ਦੇ ਮਾਰਗ ਦੀ ਗੱਲ ਕਿਸੇ ਵੀ ਕਰਨੀ, ਸਾਰੇ ਅਸੀਂ ਦੁਨਿਆਵੀ ਗੱਲਾਂ ਵਿੱਚ ਪਰਤ ਜਾਵਾਂਗੇ। ਇਸੇ ਵਾਸਤੇ ਬਾਬੇ ਨਾਨਕ ਨੇ ਆਖਿਆ ਸੀ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਜਿਹੜਾ ਮੈਨੂੰ ਤੇਰੇ ਘਰ ਦਾ ਰਾਹ ਦੱਸੇਗਾ, ਉਸ ਮਿੱਤਰ ਤੋਂ, ਸੱਜਣ ਤੋਂ, ਗੁਰਮੁਖ ਤੋਂ ਮੈਂ ਸਦਕੇ ਜਾਂਦਾ ਹਾਂ।
ਗੁਣ ਸਾਂਝੀ ਤਿੰਨ ਸੌ ਕਰੀ ਹਰ ਨਾਮ ਧਿਆਈ,
ਉਹਨਾਂ ਦੇ ਨਾਲ ਗੁਣਾਂ ਦੀ ਭਿਆਲੀ ਪਾਵਾਂ, ਸਾਂਝ ਪਾਵਾਂ, ਤੇ ਹਰ ਵੇਲੇ ਵਾਹਿਗੁਰੂ ਪਰਮਾਤਮਾ ਤੇਰਾ ਨਾਮ ਧਿਆਵਾ।
ਹਰ ਸੇਵੀ ਪਿਆਰਾ ਮਿੱਤਰ ਸੇਵਾ ਹਰ ਸੁਖ ਪਾਈ,
ਹਰ ਵੇਲੇ ਪਿਆਰੇ ਨੂੰ ਸੇਵਾ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਾਂ, ਤੇ ਸਿਮਰਨ ਕਰਕੇ ਆਪਣੇ ਜੀਵਨ ਦੇ ਅੰਦਰ ਸੁਖ ਪ੍ਰਾਪਤ ਕਰਾਂ।
ਬਲਿਹਾਰੀ ਸਰਗੁਰ ਤੇ ਜਿਨ ਸੋਝੀ ਪਾਈ,
ਇਸ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਨ੍ਹੇ ਮੈਨੂੰ ਵਾਹਿਗੁਰੂ ਪਰਮਾਤਮਾ ਦੀ ਸੋਝੀ ਦਿੱਤੀ ਹੈ, ਮੈਨੂੰ ਗਿਆਨ ਦਿੱਤਾ ਹੈ, ਮੈਨੂੰ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਾਇਆ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ।
ਰਾਗ ਬਿਲਾਵਲ ਹੈ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 811 ਤੇ ਸੁਭਾਇਮਾਨ ਹੈ।
ਸਾਰ ਸੰਗਤਾਂ ਬਾਸਬਾ ਕਲਮਲ ਸਭ ਨਸਨਾ,
ਜਿਹੜੇ ਗੁਰੂ ਦੀ ਸੰਗਤ ਵਿੱਚ ਜੁੜਦੇ ਹਨ ਉਹਨਾਂ ਦੇ ਸਾਰੇ ਕਲਮਲ ਪਾਪ ਨਸ ਜਾਂਦੇ ਹਨ, ਕਿਉਂਕਿ ਮਹਿਮਾ ਸਾਧੂ ਸੰਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ,
ਪ੍ਰਭ ਸੇਤੀ ਰੰਗ ਰਾਤਿਆ ਤਾਤੇ ਗਰਭ ਨਾ ਗ੍ਰਸਨਾ।
ਜਿਹੜੇ ਵਾਹਿਗੁਰੂ ਪਰਮਾਤਮਾ ਦੇ ਰੰਗ ਵਿੱਚ ਰੱਤੇ ਜਾਂਦੇ ਹਨ ਉਹਨਾਂ ਨੂੰ ਗਰਭ ਗ੍ਰਸਨਾ, ਭਾਵ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ, ਮਾਤਾ ਦੇ ਗਰਭ ਵਿੱਚ ਦੁਬਾਰਾ ਨਹੀਂ ਆਉਣਾ ਪੈਂਦਾ, ਜੂਨੀਆਂ ਦੇ ਚੱਕਰ ਵਿੱਚ ਨਹੀਂ ਉਹ ਪੈਂਦਾ।
ਨਾਮ ਕਹਤ ਗੋਵਿੰਦ ਕਾ ਸੂਚੀ ਪਈ ਰਸਨਾ,
ਵਾਹਿਗੁਰੂ ਪਰਮਾਤਮਾ ਗੋਵਿੰਦ ਪ੍ਰਭੂ ਦਾ ਨਾਮ ਰਸਨਾ ਨਾਲ ਲਿਆ, ਰਸਨਾ ਪਵਿੱਤਰ ਹੋ ਜਾਂਦੀ। ਧਿਆਨ ਦੇਵਿਓ, ਜਦੋਂ ਮੈਂ ਬਚਨ ਪੜ੍ਹ ਰਿਹਾ ਸੀ ਨਾ, ਮੇਰੇ ਸਾਹਮਣੇ ਆਇਆ ਵੀ ਰਸਨਾ ਪਵਿੱਤਰ ਨਹੀਂ ਰਹਿੰਦੀ। ਨਹੀਂ, ਆਪਾਂ ਕਹਿੰਦੇ ਬਰਾਣੀ ਜੀਵ ਜਿਹੜੀ ਨਾ ਬੜੀ ਗੰਦੀ, ਰਸਨਾ ਬੜੀ ਗੰਦੀ, ਬੜਾ ਗੰਦਾ ਬੋਲਦਾ। ਧਿਆਨ ਦੇਵਿਓ, ਗੰਦਾ ਕੌਣ ਬੋਲੇਗਾ? ਜੀਵ ਕਿੰਨੀ ਗੰਦੀ ਹੈ ਜਿਹੜਾ ਗੰਦੀਆਂ ਗੱਲਾਂ ਕਰੇਗਾ। ਤੇ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਗਾ, ਬਾਣੀ ਪੜ੍ਹੇਗਾ, ਉਸ ਦੀ ਰਸਮ ਮਹਾਰਾਜ ਆਖਦੇ ਨੇ ਪਵਿੱਤਰ ਹੋ ਜਾਂਦੀ ਹੈ।
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਣਾ,
ਉਹਦਾ ਦੱਸਿਆ ਹੋਇਆ ਜਾਪ ਕਿਹੜਾ? ਵਾਹਿਗੁਰੂ ਮੰਤਰ। ਜਦੋਂ ਰਸਨਾ ਤੋਂ ਕੋਈ ਜਪਦਾ ਹੈ ਤੇ ਮਹਾਰਾਜ ਕਿਰਪਾ ਕਰਦੇ ਨੇ। ਦੁਬਾਰਾ ਪੜ੍ਹੋ।
ਮਨ ਤਨ ਨਿਰਮਲ ਹੋਈ,
ਉਸਦਾ ਮਨ ਵੀ ਤੇ ਉਸਦਾ ਤਨ ਵੀ ਨਿਰਮਲ ਹੋ ਜਾਂਦਾ ਹੈ
ਗੁਰ ਕਾ ਜਪ ਜਪਣਾ ਰਹਾਉ, ਹਰ ਰਸ ਚਾਖਦ ਤ੍ਰਾਪਿਆ ਮਨ ਰਸ ਲੈ ਹੱਸਣਾ।
ਜਿਹੜਾ ਹਰੀ ਦੇ ਨਾਮ ਦਾ ਰਸ ਲੈਂਦਾ ਰਸ ਜਾਂਦਾ, ਉਸਦਾ ਮਨ ਵੀ ਤੇ ਤਨ ਵੀ ਜਿਹੜਾ ਨਾ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ।
ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਬਿਗਸਣਾ,
ਉਸ ਦੀ ਬੁੱਧੀ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ, ਮਤ ਉੱਚੀ ਹੋ ਜਾਂਦੀ ਹੈ, ਮਨ ਨੀਵਾ ਹੋ ਜਾਂਦਾ ਹੈ। ਤੇ ਮਹਾਰਾਜ ਕਿਰਪਾ ਕਰਦੇ ਨੇ ਉਸ ਦਾ ਮਨ ਜਿਹੜਾ ਪਹਿਲਾਂ ਮਾਇਆ ਵਾਲੇ ਪਾਸੇ ਲੱਗਾ ਹੋਇਆ ਸੀ, ਉਲਟ ਕੇ ਪਲਟ ਕੇ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਲੱਗ ਜਾਂਦਾ ਹੈ।
ਸ਼ੀਤਲ ਸ਼ਾਂਤ ਸੰਤੋਖ ਹੋ ਸਭ ਬੂਝੀ ਤ੍ਰਿਸ਼ਨਾ,
ਉਸਦਾ ਮਨ ਠੰਡਾ ਠਾਰ ਹੋ ਜਾਂਦਾ ਹੈ, ਅੰਦਰ ਸ਼ਾਂਤੀ ਆ ਜਾਂਦੀ ਹੈ ਤੇ ਹਰ ਤਰ੍ਹਾਂ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਬੁੱਝ ਜਾਂਦੀ ਹੈ।
ਨਿਰਮਲ ਥਾਨ ਬਸਣਾ,
ਮੇਰਾ ਮਨ ਪਹਿਲਾਂ ਭਟਕਦਾ ਸੀ, ਦਸਾਂ ਦਿਸ਼ਾਵਾਂ ਵਿੱਚ ਦੌੜਦਾ ਸੀ, ਹੁਣ ਉਹ ਟਿਕ ਗਿਆ ਹੈ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ।
ਰੱਖਣਹਾਰ ਰੱਖਿਆ ਭਏ ਭ੍ਰਮ ਭਸਣਾ,
ਮਹਾਰਾਜ ਆਖਦੇ ਨੇ ਜਦੋਂ ਰੱਖਣਹਾਰੇ ਨੇ ਰੱਖਿਆ ਕੀਤੀ, ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ, ਵਾਹਿਗੁਰੂ ਦੀ ਬਖਸ਼ਿਸ਼ ਹੋਈ, ਭਰਮ ਜਿਹੜੇ ਸੀ ਸਾਰੇ ਅੰਦਰੋਂ ਭਸਣਾ ਸੁਆਹ ਹੋ ਗਏ, ਭਰਮ ਸੜ ਗਏ। ਤੇ ਸਤਸੰਗਤ, ਜਿਹੜਾ ਬੰਦਾ ਭਰਮਾਂ ਤੋਂ ਬਚ ਗਿਆ, ਭੁਲੇਖਿਆਂ ਤੋਂ ਬਚ ਗਿਆ, ਸ਼ੰਕਿਆ ਤੋਂ ਬਚ ਗਿਆ, ਸੰਸਿਆ ਤੋਂ ਬਚ ਗਿਆ, ਮਹਾਰਾਜ ਆਖਦੇ ਨੇ ਉਹੀ ਹੈ ਖਾਲਸਾ, ਉਹਨੂੰ ਖਾਲਸਾ ਕਿਹਾ ਹੈ। ਹੁਣ ਵੇਖੋ ਨਾ, ਆਪਾਂ ਕੀਤਾ ਲੋੜੀਏ ਕੰਮ ਸੁਹਰ ਪਏ ਆਖੀਏ ਵਾਲੀ ਗੱਲ ਤਾਂ ਸਾਰੇ ਕਰਦੇ ਹਾਂ, ਸਾਰੇ ਕਰਦੇ ਹਨ ਜਦੋਂ ਕੋਈ ਕਾਰਜ ਹੁੰਦਾ। ਪਰ ਧਿਆਨ ਜੋਸ਼ੀਆਂ ਤੇ, ਧਿਆਨ ਸਾਡਾ ਜੋਤਿਸ਼ ਵਾਲਿਆਂ ਕੋਲ ਵੀ ਚੰਗਾ ਦਿਨ ਕਿਹੜਾ, ਮਾੜਾ ਕਿਹੜਾ, ਸਗਨ ਅਪਸਗਨ ਦੇ ਵਿੱਚ ਪੈ ਰਹੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਅੰਨ, ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ ਮੜੀ ਮਤ ਪੂਰਨ ਮਨ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗਹਿ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਨੈ, ਧਰਮ ਭੇਖਦੇ ਰਹੇ ਨਿਆਰਾ ਸੋ ਖਾਲਸਾ ਸਤਿਗੁਰੂ ਹਮਾਰਾ। ਮਹਾਰਾਜ ਆਖਦੇ ਨੇ ਜਿਹੜਾ ਰੱਖਣਹਾਰੇ ਦੀ ਰੱਖਿਆ ਦਾ ਪਾਤਰ ਬਣ ਜਾਂਦਾ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਜਿਹਦੀ ਰੱਖਿਆ ਉਹ ਵਾਹਿਗੁਰੂ ਪਰਮਾਤਮਾ ਕਰਦਾ ਹੈ, ਉਸ ਦੇ ਅੰਦਰੋਂ ਭਰਮ ਜਿਹੜੇ ਨੇ ਨਾ ਉਹ ਸਾਰੇ ਸੜ ਜਾਂਦੇ ਨੇ, ਭਸਣਾ ਤੋਂ ਭਾਵ ਭਸਮ ਹੋ ਜਾਂਦੇ ਨੇ, ਸੜ ਜਾਂਦੇ ਨੇ, ਮੁੱਕ ਜਾਂਦੇ ਨੇ।
ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ,
ਸਾਧ ਦਰਸ਼ਨਾਂ ਤੋਂ ਭਾਵ ਗੁਰੂ ਦੇ ਦਰਸ਼ਨ ਕਰਕੇ ਉਹ ਹਮੇਸ਼ਾ ਹੀ ਸੁਖੀ ਰਹਿੰਦਾ। ਕਿਉਂ? ਸਾਰੇ ਖਜ਼ਾਨੇ ਜਿਹੜੇ ਨੇ ਉਹਨਾਂ ਦਾ ਖਜ਼ਾਨਾ ਨਾਮ ਨਿਧਾਨ ਜਿਹਨੂੰ ਆਪਾਂ ਕਹਿ ਲਈਏ, ਉਹਨੂੰ ਆਪਣੇ ਜੀਵਨ ਦੇ ਅੰਦਰ ਮਿਲ ਜਾਂਦਾ। ਜਿਹੜਾ ਵਾਹਿਗੁਰੂ ਪਰਮਾਤਮਾ ਸਾਰੇ ਖਜ਼ਾਨਿਆਂ ਦਾ ਮਾਲਕ ਹੈ, ਜਿਹੜਾ ਉਸਦੇ ਨਾਮ ਨਾਲ ਜੁੜਦਾ ਹੈ ਉਹ ਜੀਵਨ ਦੇ ਅੰਦਰ ਸੁਖੀ ਹੋ ਜਾਂਦਾ, ਭਾਵੇਂ ਉੱਠਿਆ ਹੈ ਤੇ ਭਾਵੇਂ ਬੈਠਾ ਹੈ, ਭਾਵੇਂ ਸੁੱਤਾ ਹੈ ਭਾਵੇਂ ਜਾਗਦਾ ਹੈ। ਉੱਠੇ ਸੁਖੀਆ, ਬੈਠੇ ਸੁਖੀਆ, ਭਾਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ ਸਗਲ ਵਟਾਂਕਾ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨਕ ਗੁਰ ਮੰਤਰ ਦਿੜਾਇਆ ਕਿਉਂ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਹੈ ਸੰਗ ਵਾਲੀ ਅਵਸਥਾ ਉਸ ਪਿਆਰੇ ਦੀ ਬਣ ਜਾਂਦੀ ਏ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਨਾਮ ਨਿਧਾਨ ਆਪਣੇ ਜੀਵਨ ਦੇ ਅੰਦਰ ਇਕੱਤਰ ਕਰਦਾ ਹੈ ਦੋਹਾਂ ਹੀ ਸ਼ਬਦਾਂ ਦਾ ਮੁੱਖ ਵਾਗ ਦਾ ਤੇ ਲੜੀਵਾਰ ਦਾ ਭਾਵ ਇਹ ਹੈ ਕਿ ਅਸੀਂ ਜੀਵਨ ਦੇ ਅੰਦਰ ਗੁਰੂ ਦੀ ਸੰਗਤ ਕਰੀਏ ਜੋ ਕੁਝ ਸੁਣਦੇ ਹਾਂ ਉਸ ਨੂੰ ਸੁਣ ਕੇ ਅੰਦਰ ਭਉ ਪੈਦਾ ਕਰੀਏ ਤੇ ਰੱਬ ਦੇ ਨਾਲ ਜੁੜੀਏ ਤੇ ਆਪਣੇ ਜੀਵਨ ਦੇ ਅੰਦਰ ਗੁਰਮਤਿ ਕਮਾ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਜੀਵਨ ਦੇ ਅੰਦਰ ਵਿਚਰੀਏ ਲੋਕ ਨਾਲ ਪਰਲੋਕ ਸੌੜੇਗਾ ਜੀ ਭੁੱਲਾ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ ਆਪ ਸੰਗਤਾਂ ਦਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ
ਰੱਖਣਹਾਰ ਰੱਖਿਆ ਭਏ ਪ੍ਰਭ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ